ਹਿੰਦੂ ਕਥਾਵਾਂ 'ਚ ਗ੍ਰੰਥ ਰਚ ਜਦੋਂ ਰਚਦਾ ਨਾ ਕੋਈ ਗ੍ਰੰਥਕਾਰ ਕਵੀ, ਉਹ ਪ੍ਰਾਰਥਨਾਵਾਂ ਕਰਦਾ ਸ਼ੁਰੂ 'ਚ, ਮੰਗਲ ਕਹਿੰਦੇ ਨੇ ਉਹਨੂੰ, ਮੰਗਲਾਚਰਨ। ਮੰਗਲਾਚਰਨ 'ਚ ਗਣੇਸ਼ ਦੀ ਉਸਤਤ ਹੁੰਦੀ ਹੈ, ਮੰਗਲਾਚਰਨ 'ਚ ਸਰਸਵਤੀ ਵੰਦਨਾ ਹੁੰਦੀ ਹੈ, ਮੰਗਲਾਚਰਨ 'ਚ ਉਸ ਅਵਤਾਰ ਜਾਂ ਦੇਵਤੇ ਦੀ ਉਸਤਤ ਹੁੰਦੀ ਹੈ ਜਿਹਦੇ ਉੱਤੇ ਗ੍ਰੰਥ ਰਚਣਾ, ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਇਹ ਸੰਪੂਰਨ ਹੋਵੇ, ਗ੍ਰੰਥ ਅੱਛਾ ਹੋਵੇ, ਇਹਦੇ ਪਾਠਕ ਹੋਣ, ਸਰੋਤੇ ਹੋਣ। ਜਦੋਂ ਦਸਮ ਪਾਤਸ਼ਾਹ ਰਚਨਾ ਕਰ ਰਹੇ ਨੇ ਕ੍ਰਿਸ਼ਨ ਅਵਤਾਰ ਦੀ, ਤਾਂ ਉਹਨਾਂ ਨੂੰ ਜੇ ਹਿੰਦੂ ਹੁੰਦਾ ਇਹ ਗ੍ਰੰਥ, ਜਾਂ ਜੇ ਕਿਸੇ ਹਿੰਦੂ ਦੀ ਰਚਨਾ ਹੁੰਦੀ ਤਾਂ ਸਰਸਵਤੀ ਵੰਦਨਾ ਹੋਣੀ ਸੀ ਸ਼ੁਰੂ 'ਚ, ਗਣੇਸ਼ ਦੀ ਵੰਦਨਾ ਹੋਣੀ ਸੀ ਸ਼ੁਰੂ 'ਚ, ਕ੍ਰਿਸ਼ਨ ਦੀ ਵੰਦਨਾ ਹੋਣੀ ਸੀ ਸ਼ੁਰੂ 'ਚ, ਨਹੀਂ ਹੋਈ। ਜਾਂ ਫਿਰ ਚੁੱਪੀ ਕਰ ਜਾਂਦੇ, ਨਜ਼ਰ ਅੰਦਾਜ਼ ਹੀ ਕਰ ਦਿੰਦੇ, ਨਾ ਜੀ ਸ਼ੁਰੂ 'ਚ ਕੀ ਹੈ, ਮੈਂ ਨਾ ਗਣੇਸ਼ ਪ੍ਰਥਮ ਮਨਾਊਂ, ਕ੍ਰਿਸ਼ਨ ਵਿਸ਼ਨ ਕਬੂ ਨਾ ਦਿਆਉਂ। ਕਥਾ ਕ੍ਰਿਸ਼ਨ ਦੀ ਹੈ, ਸ਼ੁਰੂਆਤ ਇੱਥੋਂ ਕਰ ਰਹੇ ਨੇ। ਫਿਰ ਇਹਦੇ ਵਿੱਚ ਜਿੱਥੇ ਕਿਤੇ ਵੀ ਰਾਮ ਚੰਦਰ ਦਾ ਯੁੱਧ ਆਉਂਦਾ ਰਾਵਣ ਨਾਲ, ਜਾਂ ਕ੍ਰਿਸ਼ਨ ਦਾ ਯੁੱਧ ਆਉਂਦਾ ਵੱਖ ਵੱਖ ਯੋਧਿਆਂ ਨਾਲ, ਕੰਸ ਨਾਲ ਵੀ ਯੁੱਧ ਹੈ ਅਤੇ ਖੜਗ ਸਿੰਘ ਨਾਲ ਵੀ ਯੁੱਧ ਹੈ, ਅਨੇਕਾਂ ਨਾਲ ਹੋਰਾਂ ਨਾਲ ਯੁੱਧ ਹੈ, ਜਿੱਥੇ ਯੁੱਧ ਦਾ ਵਰਣਨ ਨਾ ਜੀ ਪੰਨਿਆਂ ਦੇ ਪੰਨੇ ਯੁੱਧ ਵਰਣਨ 'ਤੇ ਲਾਉਂਦੇ ਨੇ ਦਸਮ ਪਾਤਸ਼ਾਹ। ਬੇਸਿਕਲੀ ਉਹ ਇਹ ਸਮਝ ਚੁੱਕੇ ਨੇ ਕਿ ਧਰਮ ਖੰਡ ਹੈ ਜਿਹੜਾ ਨਾ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਹਦੇ 'ਚ ਦਾਖਲ ਕਰ ਲਏ, ਹੁਣ ਕਰਮਖੰਡ ਦਾ ਇਹੀ ਇਹੀ ਗੱਲ ਤਾਂ ਬਾਬਾ ਬੰਦਾ ਸਿੰਘ ਵੇਲੇ ਹੋਈ। ਬਾਬਾ ਬੰਦਾ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਕੋਈ ਮਾੜਾ ਸ਼ਖਸ ਤਾਂ ਨਹੀਂ ਸੀ, ਧਰਮ ਦੇ ਖੇਤਰ 'ਚ ਉਹਦੀ ਉੱਚਤਮ ਪ੍ਰਾਪਤੀ ਸੀ ਹਿੰਦੁਸਤਾਨ 'ਚ। ਦਸਵੇਂ ਪਾਤਸ਼ਾਹ ਨੇ ਇਹ ਸਵੀਕਾਰ, ਪੰਜਾਂ ਪਿਆਰਿਆਂ 'ਚੋਂ ਕਿਸੇ ਦੇ ਸਿਰ 'ਤੇ ਕਲਗੀ ਨਹੀਂ ਸੀ ਆਈ, ਹੁਕਮਨਾਮਾ ਨੇ ਦਿੱਤਾ, ਨਿਸ਼ਾਨ ਸਾਹਿਬ ਨੇ ਦਿੱਤਾ, ਸਭ ਤੋਂ ਵੱਧ ਤਾਂ ਪਿਆਰੇ ਪੰਜ ਪਿਆਰੇ ਨੇ, ਪੰਜ ਸਿੱਖਾਂ ਨੂੰ ਨਾਲ ਨਿਗਰਾਨੀ ਵਾਸਤੇ ਤੋਰਿਆ, ਲੇਕਿਨ ਸਭ ਤੋਂ ਵੱਡੀ ਜ਼ਿੰਮੇਵਾਰੀ ਬਾਬਾ ਬੰਦਾ ਸਿੰਘ ਨੂੰ ਦਿੱਤੀ, ਇਸ ਕਰਕੇ ਕਿ ਦਸਮ ਪਾਤਸ਼ਾਹ ਜਾਣੀ ਜਾਣ ਸਨ ਕਿ ਧਰਮਖੰਡ ਧਰਮ ਦਾ ਖੇਤਰ ਹੈ ਜਿਹੜਾ ਆਪਣੀ ਕਮਾਈ ਰਾਹੀਂ ਬਾਬਾ ਬੰਦਾ ਸਿੰਘ ਪੂਰਾ ਕਰ ਚੁੱਕੇ ਨੇ, ਹੁਣ ਧਰਮ ਨੂੰ ਕਰਮ 'ਚ ਬਦਲਣਾ ਅਤੇ ਯੋਗ ਨੇ। ਜਿਹੜਾ ਬੰਦਾ ਬਾਬਾ ਬੰਦਾ ਸਿੰਘ 'ਚ ਨੁਕਸ ਕੱਢਦਾ ਹੈ ਨਾ, ਮੈਨੂੰ ਐਂ ਲੱਗਦਾ ਵੀ ਇਹ ਦਸਮ ਪਾਤਸ਼ਾਹ 'ਚ ਨੁਕਸ ਕੱਢਦਾ, ਕਿਉਂਕਿ ਇਹ ਚੋਣ ਦਸਮ ਪਾਤਸ਼ਾਹ ਦੀ ਸੀ। ਆਪਾਂ ਫਿਰ ਆਈਏ ਦਸਮ ਗ੍ਰੰਥ ਵਾਲੇ ਪਾਸੇ। ਦਸਮ ਗ੍ਰੰਥ ਸਾਹਿਬ ਦੇ ਵਿੱਚ ਆਹ ਖੜਗ ਸਿੰਘ ਦੀ ਕਥਾ ਹੈ, ਤੁਸੀਂ ਸ਼ਾਇਦ ਲੇਖ ਪੜਿਆ ਹੋਵੇ ਕਿ ਨਹੀਂ? ਹਾਂ, ਉਸ ਕਿਤਾਬ 'ਚ ਜ਼ਿਕਰ ਹੈ ਇਹਦਾ। ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਕੰਸ ਦੇ ਹੱਕ 'ਚ ਖੜਗ ਸਿੰਘ ਅਤੇ ਕ੍ਰਿਸ਼ਨ ਦੇ ਹੱਕ 'ਚ ਕੌਣ ਨੇ? ਅਜਾਇਬ ਖਾਨ, ਗਜਾਇਬ ਖਾਨ ਮੁਸਲਮਾਨ ਨੇ ਉਦੋਂ, ਮਤਲਬ ਜੇ ਆਪਾਂ ਹਿਸਟੋਰੀਕਲੀ ਲਈਏ ਜਾਂ ਮਿੱਥ ਵਜੋਂ ਵੀ ਲਈਏ, ਤ੍ਰੇਤੇ 'ਚ ਹੋਏ ਨੇ ਨਾ, ਦੁਆਪਰ 'ਚ ਹੋਏ ਨੇ ਕ੍ਰਿਸ਼ਨ ਜੀ। ਆਪਾਂ ਯੁੱਗਾਂ ਦੀ ਵੰਡ ਕਰੀ, ਸਤਯੁਗ, ਤ੍ਰੇਤਾ, ਦੁਆਪਰ। ਦੁਆਪਰ 'ਚ ਜਦੋਂ ਕ੍ਰਿਸ਼ਨ ਜੀ ਹੋਏ ਉਦੋਂ ਨਾ ਇਸਲਾਮ ਸੀ ਨਾ ਗੁਰਮਤ ਸੀ, ਠੀਕ ਹੈ ਨਾ? ਤੋ ਉੱਥੇ ਅਜਾਇਬ ਖਾਨ, ਗਜਾਇਬ ਖਾਨ ਅਤੇ ਖੜਗ ਸਿੰਘ ਕਿੱਥੋਂ ਆ ਗਏ? ਦਸਮ ਪਾਤਸ਼ਾਹ ਦਰਅਸਲ ਡਿਫਰੈਂਟ ਹੀਰੋਜ਼ ਕਰੈਕਟਰਸ ਕ੍ਰੀਏਟ ਕਰ ਰਹੇ ਨੇ ਸਾਡੇ ਸਾਹਮਣੇ, ਕ੍ਰੀਏਟ ਕਰਕੇ ਸਾਨੂੰ ਦੱਸ ਰਹੇ ਨੇ ਕਿ ਖੜਗ ਸਿੰਘ ਦੇ ਖਿਲਾਫ ਮੁਸਲਮਾਨ ਅਤੇ ਹਿੰਦੂ ਇਕੱਠੇ ਹੋ ਕੇ ਆਉਣਗੇ ਹਮਲਾ ਕਰਨ ਵਾਸਤੇ। ਇਹ ਆਪਾਂ ਨੂੰ ਪਹਾੜੀ ਰਾਜਿਆਂ ਦਾ ਪਤਾ ਹੈ, ਔਰੰਗਜ਼ੇਬ ਦੀਆਂ ਸੈਨਾਵਾਂ ਪਲੱਸ ਕ੍ਰਿਸ਼ਨ ਭਗਤ, ਰਾਮ ਭਗਤ। ਇਸ ਜਿਹੜੇ ਸਿਆਣੇ ਇੱਕ ਕੁੜੀ ਆਈ ਅਮੈਰੀਕਾ 'ਚੋਂ, ਉਹ ਦਸਮ ਗ੍ਰੰਥ ਪੀ ਐੱਚ ਡੀ ਕਰ ਰਹੀ ਸੀ, ਦੋ ਸਾਲ ਦੀ ਗੱਲ ਹੈ, ਉਹਨੇ ਇਹਦਾ ਟੋਪਿਕ ਹੈ ਜਿਹੜਾ ਨਾ ਪੋਇਟਰੀ ਆਫ ਪੋਲੀਟਿਕਸ ਰੱਖੇ, ਦਸਮ ਗ੍ਰੰਥ ਦਾ ਟਾਈਟਲ ਹੈ ਜਿਹੜਾ ਨਾ ਪੋਇਟਰੀ ਆਫ ਪੋਲੀਟਿਕਸ। ਹੁਣ ਤੁਸੀਂ ਦੇਖੋ ਪੋਇਟਰੀ ਆਫ ਪੋਲੀਟਿਕਸ ਕੀ ਹੈ। ਇੱਕ ਤਾਂ ਅਕਾਲ ਪੁਰਖ ਉਹ ਹੈ ਜਿਹੜਾ ਨਿਰਾਕਾਰ ਹੈ, ਗੈਬੁਲ ਗੈਬ ਹੈ, ਸਾਡੀ ਪਕੜ ਤੋਂ ਪਾਰ ਹੈ। ਦੂਸਰਾ ਅਕਾਲ ਪੁਰਖ ਉਹ ਹੈ ਹੂ ਐਂਟਰਸ ਇਨ ਟੂ ਹਿਸਟਰੀ। ਜਦੋਂ ਹਿਸਟਰੀ 'ਚ ਆ ਗਿਆ ਨਾ, ਫਿਰ ਉਹ ਅਕਾਲ ਪੁਰਖ ਦੀ ਥਾਂ ਕਾਲ ਪੁਰਖ ਹੋ ਗਿਆ, ਕੱਕੇ ਨੂੰ ਕੰਨਾ। ਤੋ ਸੈਂਕੜੇ ਵਾਰ ਨਹੀਂ, ਹਜ਼ਾਰਾਂ ਵਾਰ ਦਸਮ ਗ੍ਰੰਥ 'ਚ ਕਾਲ ਪੁਰਖ ਦਾ ਜ਼ਿਕਰ ਹੈ। ਇੱਕ ਵਿਦਿਆਰਥੀ ਨੂੰ ਅਸੀਂ ਰਜਿਸਟਰ ਕਰਵਾਇਆ ਹੈ ਕਾਲ ਪੁਰਖ, ਅਕਾਲ ਨਹੀਂ ਕਾਲ ਪੁਰਖ ਦਾ ਸਰੂਪ ਵਰਣਨ ਕਰਨਾ ਡਾਕਟਰ ਥੀਸਿਸ 'ਚ। ਉਹ ਕੀ ਹੈ ਕਾਲ ਪੁਰਖ? ਜਦੋਂ ਸੰਸਾਰ 'ਚ ਆ ਗਿਆ ਨਾ, ਜਦੋਂ ਰੱਬ ਸੰਸਾਰ 'ਚ ਐਂਟਰ ਕਰਦਾ, ਉਦੋਂ ਫਿਰ ਚਾਨਣ ਦੇ ਨਾਲ ਹਨੇਰਾ,
ਟਾਈਮ ਬਾਉਂਡ ਹੋ ਗਿਆ, ਉਹ ਤਾਂ ਕਾਲ ਪੁਰਖ ਹੋ ਗਿਆ।
ਟਾਈਮ ਟਾਈਮ ਤਾਂ ਸਪੇਸ 'ਚ ਆ ਗਿਆ ਨਾ, ਜੁੱਟਾਂ 'ਚ ਆ ਗਿਆ ਨਾ, ਔਰਤ ਅਤੇ ਮਰਦ, ਬਾਬਰ ਕੇ ਅਤੇ ਬਾਬੇ ਕੇ। ਮਤਲਬ ਇਹ ਗੁਰੂ ਗ੍ਰੰਥ ਦੇ ਵਿੱਚ ਨਹੀਂ ਤੁਹਾਨੂੰ ਮਿਲੇਗਾ। ਨਮੋ ਅੰਧਕਾਰ ਏ, ਨਮੋ ਤੇਜ ਤੇਜੇ, ਅੰਧਕਾਰ ਨੂੰ ਪ੍ਰਣਾਮ ਕਰਦੇ ਕੋਈ? ਨਮੋ ਕਲਾ ਕਰਤਾ, ਨਮੋ ਸ਼ਾਂਤ ਰੂਪੇ, ਕਲੇਸ਼ ਕਰਨ ਵਾਲਿਆਂ ਨੂੰ ਵੀ ਨਮਸਕਾਰ ਕਰਦੇ ਕੋਈ? ਲੇਕਿਨ ਇਹ ਦਸਮ ਗ੍ਰੰਥ ਹੈ, ਇਹਦੇ 'ਚ ਸਾਰੀ ਸ੍ਰਿਸ਼ਟੀ ਹੈ ਜਿਹੜੀ ਉਹ ਜੁੱਟਾਂ 'ਚ ਵੰਡੀ ਹੋਈ ਹੈ। ਜੁੱਟਾਂ 'ਚ ਜਦੋਂ ਵੰਡੀ ਗਈ ਤਾਂ ਉਹਦੀ ਜੁੱਟਾਂ 'ਚ ਟਕਰਾਓ ਹੋਣਗੇ, ਟਕਰਾਓ ਤੋਂ ਬਾਅਦ ਇਹ ਇਹ ਉਹ ਮਹਾਰਾਜ ਕਹਿੰਦੇ ਨੇ ਕਿ ਰੋਸ਼ਨੀ ਦੀ ਟੱਕਰ ਅੰਧਕਾਰ ਨਾਲ ਹੋਏਗੀ, ਜਿਵੇਂ ਬਾਬਰ ਕਿਆਂ ਦੀ ਟੱਕਰ ਬਾਬੇ ਕਿਆਂ ਨਾਲ ਹੋਈ। ਤਾਂ ਇਹਦੇ 'ਚ ਤੁਹਾਨੂੰ ਮਤਲਬ ਨਵੋਂ ਅੰਧਕਾਰੇ ਵਰਗੇ ਸ਼ਬਦ ਨੇ ਜਿਹੜੇ, ਇਹ ਤੁਹਾਨੂੰ ਗੁਰੂ ਗ੍ਰੰਥ 'ਚ ਨਹੀਂ ਮਿਲਣਗੇ। ਗੁਰੂ ਗ੍ਰੰਥ ਨਿਰੋਲ ਸਪਿਰਿਟ ਹੈ, ਅਤੇ ਦਸਮ ਗ੍ਰੰਥ ਹੈ ਜਿਹੜਾ ਉਹ ਫਲੈਸ਼ ਐਂਡ ਬਲੱਡ, ਟਾਈਮ ਐਂਡ ਸਪੇਸ ਹੈ। ਤਾਂ ਜਿਹੜੀ ਸਿਗਨੀਫਿਕੈਂਟ ਗੱਲ, ਕਿਉਂਕਿ ਮੈਂ ਨੰਬਰ ਇੱਕ 'ਤੇ ਸਿੱਖ ਸਟੱਡੀ ਦਾ ਵਿਦਿਆਰਥੀ ਹਾਂ, ਨੰਬਰ 2 'ਤੇ ਮੈਂ ਸੰਸਾਰ ਧਰਮਾਂ ਦਾ ਵਿਦਿਆਰਥੀ ਵੀ ਹਾਂ। ਸੰਸਾਰ ਧਰਮਾਂ ਦੇ ਵਿੱਚੋਂ ਜੇ ਮੈਨੂੰ ਕਿਸੇ ਨੇ ਇਨਫਲੂਐਂਸ ਕੀਤਾ, ਉਹ ਬੁੱਧ ਮਤ ਨੇ ਅਤੇ ਇਸਲਾਮ, ਦੋ ਮਤਾਂ ਨੇ ਕੀਤਾ। ਬੁੱਧ ਮਹਾਤਮਾ ਬੁੱਧ ਦੀ ਤੁਹਾਨੂੰ ਗੱਲ ਦੱਸਦਾ ਮੈਂ। ਮਹਾਤਮਾ ਬੁੱਧ ਨੇ ਫੈਸਲਾ ਕੀਤਾ ਕਿ ਜਿਹੜੀਆਂ ਉਹਨੂੰ ਚੰਗੀਆਂ ਨਹੀਂ ਲੱਗਦੀਆਂ ਨਾ, ਉਹਨਾਂ ਨੂੰ ਪਰਮਾਨੈਂਟਲੀ ਨਾਸ ਕਰਨਾ, ਖਤਮ ਕਰਨਾ। ਵੇਦ ਨੂੰ ਖਤਮ ਕਰਨਾ, ਸੰਸਕ੍ਰਿਤ ਨੂੰ ਖਤਮ ਕਰਨਾ, ਵਰਨ ਅਤੇ ਆਸ਼ਰਮ ਨੂੰ ਖਤਮ ਕਰਨਾ, ਦੇਵਤਿਆਂ ਨੂੰ ਖਤਮ ਕਰਨਾ। ਜਿਹੜੇ ਦੇਵਤਿਆਂ ਨੂੰ ਖਤਮ ਕਰ ਸਕਿਆ, ਉਹ ਦੇਵਤਿਆਂ ਨੂੰ ਉਹਨੇ ਕਤਲ ਕਰ ਦਿੱਤਾ। ਕਈਆਂ ਨੂੰ ਉਹ ਮੁਕਾ ਨਹੀਂ ਸਕਿਆ, ਜਿਹਨਾਂ 'ਚੋਂ ਇੰਦਰ ਇੱਕ ਸੀ। ਹੁਣ ਵੀ ਨਾ ਸਿੱਖਾਂ ਤੱਕ ਵੀ, ਹਿੰਦੂਆਂ 'ਚ ਤਾਂ ਹੈਗਾ ਹੀ, ਅਮਰਿੰਦਰ ਸਿੰਘ, ਮਹਿੰਦਰ ਸਿੰਘ, ਇੰਦਰ ਸਿੰਘ। ਜੇ ਤੁਸੀਂ ਨਾਵਾਂ ਦੀ ਲਿਸਟ ਬਣਾ ਲਓ ਨਾ, ਸਭ ਤੋਂ ਵੱਧ ਨਾਵਾਂ ਦੇ ਪਿੱਛੇ ਇੰਦਰ ਲੱਗਿਆ ਮਿਲੇਗਾ ਤੁਹਾਨੂੰ। ਦੇਵ ਵੀ ਹੈਗਾ ਲੇਕਿਨ ਘੱਟ, ਉਹਦੇ ਤੋਂ ਘੱਟ। ਇੰਦਰ ਸ਼ਬਦ ਦੀ ਵਰਤੋਂ ਸਭ ਤੋਂ ਵੱਧ ਹੋਈ ਹੈ। ਮਹਾਤਮਾ ਬੁੱਧ ਨੇ ਕੀ ਕੀਤਾ ਕਿ ਜਿਹੜੇ ਦੇਵਤੇ ਉਹਦੇ ਤੋਂ ਮਰੇ ਨਹੀਂ ਨਾ ਹਨ, ਬਹੁਤ ਜ਼ਿਆਦਾ ਪਾਪੂਲਰ ਸਨ, ਮਤਲਬ ਉਹਨਾਂ ਨੂੰ ਡਿਮੋਟ ਕਰ ਦਿੱਤਾ। ਮੈਨੂੰ ਨਹੀਂ ਐਡੀ ਗੱਲ ਨਹੀਂ ਜਿੱਡੀ ਤੁਸੀਂ ਸਮਝਦੇ ਰਹੇ। ਕਈ ਇਹੋ ਜਿਹੇ ਸਨ ਜਿਹਨਾਂ 'ਚੋਂ ਇੰਦਰ ਇੱਕ ਸੀ, ਜਿਹਨਾਂ ਦੇ ਸੁਭਾਅ ਬਦਲ ਦਿੱਤੇ। ਐਗਜ਼ਾਮਪਲ ਦਿਆਂਗਾ ਤੁਹਾਨੂੰ ਇਹਦੀ ਮੈਂ। ਸੁੱਤ ਪਿਟਕ 'ਚ ਕਿਸੇ ਘਰ ਆਉਂਦਾ, ਇਹ ਬੁੱਧ ਘੋਸ਼ ਨੇ ਰਿਪੀਟ ਕੀਤਾ ਕਿ ਇੰਦਰ ਨੂੰ ਐਵੇਂ ਬਦਨਾਮ ਕੀਤਾ ਗਿਆ। ਉਹ ਤਾਂ ਬਹੁਤ ਭਲਾ ਲੋਕ ਸੀ, ਉਹਨੇ ਕਦੀ ਕਿਸੇ ਦੁਸ਼ਮਣ ਦੇਸ਼ 'ਤੇ ਹਮਲਾ ਨਹੀਂ ਕੀਤਾ ਸੀ। ਜਦੋਂ ਕਿਤੇ ਉਹਦੀਆਂ ਸਰਹੱਦਾਂ 'ਤੇ ਹਮਲਾ ਹੁੰਦਾ, ਉਹ ਟੱਕਰ ਲੈਂਦਾ ਸੀ। ਖਬਰ ਮਿਲੀ ਕਿ ਦੁਸ਼ਮਣ ਨੇ ਹਮਲਾ ਕਰ ਦਿੱਤਾ, ਆਪਣੀ ਸੈਨਾ ਸਮੇਤ ਯੋਧਾ ਇੰਦਰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਵਾਹੋਦਾ ਹੀ ਜਾ ਰਿਹਾ ਸੀ। ਰਸਤੇ 'ਚ ਕਪਾਹ ਦਾ ਖੇਤ ਆ ਗਿਆ, ਕਪਾਹ ਦੇ ਇੱਕ ਬੂਟੇ 'ਤੇ ਚਿੜੀ ਦਾ ਆਲਣਾ ਸੀ ਅਤੇ ਉਹਦੇ ਬੋਟ ਸਨ ਦੋ। ਉਹਦੇ 'ਚ ਇੰਦਰ ਨੇ ਦੇਖ ਲਿਆ, ਇੰਦਰ ਨੇ ਆਪਣੀਆਂ ਸੈਨਾਵਾਂ ਰੋਕੀਆਂ, ਸੈਨਾਵਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਇੱਥੇ ਚਿੜੀ ਦੇ ਬੋਟ ਨੇ, ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ, ਸੈਨਾਵਾਂ ਉਸ ਖੇਤ ਦੇ ਸਾਈਡਾਂ ਤੋਂ ਦੀ ਲੰਘਣ। ਇਹ ਜਿਹੜੀ ਸਾਖੀ ਹੈ ਇਹ ਹਿੰਦੂ ਧਰਮ ਗ੍ਰੰਥਾਂ 'ਚ ਹੈ ਹੀ ਨਹੀਂ। ਹਿੰਦੂ ਧਰਮ ਗ੍ਰੰਥਾਂ 'ਚ ਕੀ ਹੈ, ਉਹ ਮਹਾਨ ਇੰਦਰ ਜਿਹੜਾ ਇਕੱਲਾ ਹੀ ਬਲਦ ਖਾ ਜਾਂਦਾ ਸੀ ਪੂਰਾ, ਉਹਨੇ ਦਰਾਵੜਾਂ ਨੂੰ ਨਸ਼ਟ ਕਰਨ ਵਾਸਤੇ, ਦਸੂਇਆਂ ਨੂੰ ਨਸ਼ਟ ਕਰਨ ਵਾਸਤੇ ਅਗਨੀ ਦੇਵਤਾ ਨੂੰ ਹੁਕਮ ਦਿੱਤਾ ਕਿ ਸਾੜ ਦੇ, ਜਲ ਦੇਵਤਾ ਨੂੰ ਹੁਕਮ ਦਿੱਤਾ ਕਿ ਡੋਬ ਦੇ ਸਾਰੇ, ਮਤਲਬ ਆ ਜਿਹੜੇ ਦਸੂ ਜਿਹਨੂੰ ਦਾਸ ਕਿਹਾ ਗਿਆ ਬਾਅਦ 'ਚ ਦਰਾਵੜ, ਇਹ ਇਹ ਕੀਤਾ ਉਹਨੇ। ਮਤਲਬ ਖਾਸਾ ਖਤਰਨਾਕ ਸੀ ਉਹ ਖਤਰਨਾਕ ਸੀ ਜਿਹੜਾ ਬੁੱਧ ਨੂੰ ਚੰਗਾ ਨਹੀਂ ਲੱਗਿਆ। ਬੰਦਾ ਤਾਂ ਅਸੀਂ ਮਾਰ ਨਹੀਂ ਸਕਦੇ, ਹੈਗਾ ਪਾਪੂਲਰ, ਲੇਕਿਨ ਇਹਦਾ ਸੁਭਾਅ ਬਦਲੋ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਨੇ ਸੁਭਾਅ ਬਦਲੇ ਨੇ ਇੱਥੇ, ਅਵਤਾਰਾਂ ਦੇ ਵੀ, ਦੇਵਤਿਆਂ ਦੇ ਵੀ। ਕੁਛ ਮੈਂ ਤੁਹਾਡੇ ਤੋਂ ਵੀ ਸੁਣਨੇ ਹੁਣ ਗੱਲਾਂ, ਲੇਕਿਨ ਇੱਕ ਦੋ ਬਸ ਲਾਸਟ 'ਚ ਹੋਰ। ਮੈਂ ਇਹ ਸੋਚਣਾ ਸ਼ੁਰੂ ਕੀਤਾ ਵੀ ਚੰਡੀ ਦੀ ਵਾਰ ਦੀ ਕੀ ਲੋੜ ਪੈ ਗਈ ਸੀ। ਹਿੰਦੂਆਂ 'ਚ ਸੀਤਾ ਵੀ ਹੈਗੀ ਸੀ, ਸਵਿਤਰੀ ਵੀ ਹੈਗੀ ਸੀ, ਇਸ ਤਰ੍ਹਾਂ ਨਾ ਕਥਾਵਾਂ 'ਚ ਕੁਛ ਨੇਕ ਬਖਤ ਔਰਤਾਂ ਪੁਰਾਣੇ ਸਮੇਂ 'ਚ ਹੋਈਆਂ। ਉਹਨਾਂ 'ਚੋਂ ਦੁਰਗਾ ਲੈ ਲਈ, ਦੁਰਗਾ 'ਤੇ ਵਾਰ ਲਿਖ ਦਿੱਤੀ। ਯਾਨੀ ਪੰਜਾਬੀ ਸਾਹਿਤ ਦੇ ਵਿੱਚ ਜਦੋਂ ਸਾਹਿਤ 'ਚ ਪੜ੍ਹਾਇਆ ਜਾਂਦਾ ਨਾ, ਪੰਜਾਬੀ ਸਾਹਿਤ ਦੇ ਵਿੱਚ ਔਰਤ ਨੂੰ ਕੇਂਦਰ ਬਣਾ ਕੇ ਲਿਖੀ ਗਈ ਇਹ ਪਹਿਲੀ ਵਾਰ ਹੈ। ਔਰਤ ਨੂੰ ਤਾਂ ਨਿਗਲੈਕਟ ਕੀਤਾ ਗਿਆ। ਮੈਂ ਸੋਚਣਾ ਸ਼ੁਰੂ ਕੀਤਾ ਵੀ ਦੁਰਗਾ ਨੂੰ ਚੁਣਿਆ ਗਿਆ, ਦੁਰਗਾ 'ਤੇ ਵਾਰ ਲਿਖ ਦਿੱਤੀ, ਦਸਮ ਗ੍ਰੰਥ 'ਚ ਸ਼ਾਮਲ ਹੈ ਅਤੇ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣ ਗਿਆ ਉਹਦੀ ਪਹਿਲੀ ਪੌੜੀ। ਵੀ ਦੁਰਗਾ 'ਚ ਕੀ ਖਾਸੀਅਤ ਸੀ? ਦੁਰਗਾ 'ਚ ਖਾਸੀਅਤ ਮੈਨੂੰ ਇਹ ਲੱਗੀ ਕਿ ਬਾਕੀ ਸਾਰੀਆਂ ਹਿੰਦੂ ਜਿਹੜੀਆਂ ਸਤਿਕਾਰਯੋਗ ਔਰਤਾਂ ਨੇ ਨਾ, ਉਹ ਆਪਣੇ ਆਪਣੀਆਂ ਪਰੰਪਰਾਵਾਂ, ਆਪਣੇ ਆਪਣੇ ਪਰਿਵਾਰਾਂ ਸੰਬੰਧੀ ਵਫ਼ਾਦਾਰ ਨੇ, ਬਸ ਦੈਟਸ ਆਲ। ਦੁਰਗਾ ਦਾ ਸਿਲੇਬਸ ਹੈ ਜਿਹੜਾ ਉਹ ਐਕਸਟੈਂਡ ਹੋ ਗਿਆ। ਇੱਕ ਮਰਦ ਦੈਂਤ ਨੇ, ਦੁਸ਼ਮਣ ਨੇ ਮਤਲਬ ਕੋਈ, ਉਹਨਾਂ ਦਾ ਨਾਂ ਦੈਂਤ ਰੱਖ ਲਿਆ, ਉਹਨਾਂ ਤੋਂ ਹਾਰ ਖਾ ਕੇ ਆ ਗਿਆ ਜੰਗਲ 'ਚੋਂ, ਤਾਂ ਬੰਦਗੀ ਕਰ ਰਹੀ ਹੈ। ਉਹ ਬੇਨਤੀਆਂ ਕਰਦਾ, ਮਿੰਨਤਾਂ ਕਰਦਾ ਵੀ ਮਾਤਾ ਮੇਰੀ ਮਦਦ ਕਰ, ਮੈਂ ਹਾਰ ਗਿਆ, ਮੇਰੀ ਸਹਾਇਤਾ ਕਰ, ਤੂੰ ਕਰ ਸਕਦੀ ਹੈ, ਤੂੰ ਸਮਰੱਥ ਹੈ। ਉਹ ਉਹਦੇ ਬੈਣ ਸੁਣਨ ਦੀ ਦੁਰਗਾ ਹੱਸੀ ਹੜਹੜਾਏ, ਉਹੀ ਸਿੰਘ ਮੰਗਾਇਆ ਰਾਖਸ ਭੱਖਣ, ਸ਼ੇਰ 'ਤੇ ਸਵਾਰ ਹੁੰਦੀ ਹੈ, ਅਤੇ ਯੁੱਧ ਲੜਦੀ ਹੈ, ਆਪਾਂ ਨੂੰ ਇਸ ਗੱਲ ਦਾ ਪਤਾ ਵੀ ਉਹ ਫਤਿਹ ਹਾਸਲ ਹੁੰਦੀ ਹੈ। ਹੁਣ ਜੇ ਉਹ ਦੁਨੀਆਦਾਰ ਔਰਤਾਂ ਵਰਗੀ ਸਿਆਸਤਦਾਨ ਹੁੰਦੀ ਤਾਂ ਇੰਦਰ ਤਾਂ ਪਹਿਲਾਂ ਹਾਰ ਚੁੱਕੇ, ਇੰਦਰ ਦੇ ਦੁਸ਼ਮਣਾਂ ਨੂੰ ਉਹਨੇ ਹਰਾ ਦਿੱਤਾ ਦੁਰਗਾ ਨੇ, ਤਾਂ ਫਿਰ ਸੁਰਗ 'ਚ ਅਤੇ ਧਰਤੀ 'ਤੇ ਦੁਰਗਾ ਦਾ ਰਾਜ ਕਰਨਾ ਹੀ ਬਣਦਾ ਸੀ? ਇਉਂ ਨਹੀਂ ਕੀਤਾ ਉਹਨੇ, ਸ਼ਰਨ ਆਇਆ ਸੀ, ਸ਼ਰਨ ਆਏ ਬੰਦੇ ਦੀ ਇਲਾਜ ਰੱਖੀ, ਉਹਨੂੰ ਉਹਦਾ ਰਾਜ ਦਵਾ ਦਿੱਤਾ ਅਤੇ ਆਪ ਜੰਗਲ ਦੇ ਵਿੱਚ ਬੰਦਗੀ ਕਰਨ ਫਿਰ ਚਲੇ ਗਈ। ਇਹ ਦੋ ਕਾਰਨ ਨੇ ਦੁਰਗਾ ਨੂੰ ਬਤੌਰ ਹੀਰੋਇਨ ਸਿਲੈਕਟ ਕਰਨ ਦੇ, ਇੱਕ ਤਾਂ ਇਹ ਕਿ ਸ਼ਰਨ ਆਏ ਦੀ ਰੱਖਿਆ ਕੀਤੀ, ਦੂਜੀ ਇਹ ਕਿ ਵਾਰੀਅਰ ਹੈ ਉਹ। ਮੈਂ ਇਹ ਸਮਝਦਾ ਕਿ ਮਾਈ ਭਾਗੋ ਦਾ ਰੋਲ ਮਾਡਲ ਹੈ ਜਿਹੜਾ, ਉਹ ਫਿਰ ਚੰਡੀ ਦੀ ਵਾਰ ਬਣਦਾ।